ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਲਓ ਹਜ਼ੂਰ ਕਹਿੰਦੇ ਨੇ ਕੋਈ ਸਾਨੂੰ ਚੰਗਾ ਆਖੀ ਜਾਵੇ ਤੇ ਭਾਵੇਂ ਕੋਈ ਬੁਰਾ ਮਾੜਾ ਵੀ ਆਖੀ ਜਾਵੇ, ਸਾਨੂੰ ਕਿਸੇ ਦੀ ਹੁਣ ਕੋਈ ਪਰਵਾਹ ਨਹੀਂ। ਹਮ ਤਨ ਦਿਓ ਹੈ ਢਾਰ, ਕਿਉਂਕਿ ਅਸੀਂ ਤਾਂ ਆਪਣਾ ਤਨ ਆਪਣਾ ਸਰੀਰ ਉਸ ਵਾਹਿਗੁਰੂ ਪਰਮੇਸ਼ਰ ਤੋਂ ਢਾਲ ਦਿੱਤਾ, ਕੁਰਬਾਨ ਕਰ ਦਿੱਤਾ ਹੈ, ਉਸ ਵਾਹਿਗੁਰੂ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ ਹੈ। ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੇ ਤਿਸ ਰਾਖੋ ਕਿਰਪਾ ਧਾਰ। ਹੇ ਵਾਹਿਗੁਰੂ ਜੀ, ਮੈਂ ਸੁਣਿਆ ਹੈ ਜੋ ਵੀ ਸਰਵ ਸ਼ਕਤੀਮਾਨ ਆਪ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਤਿਸ ਰਾਖੋ ਕਿਰਪਾ ਧਾਰ, ਤੁਸੀਂ ਕਿਰਪਾ ਧਾਰਨ ਕਰਕੇ ਉਹਦੀ ਰੱਖਿਆ ਕਰਦੇ ਹੋ, ਉਹਦੀ ਬਾਂਹ ਫੜਦੇ ਹੋ, ਉਹਦੀ ਸਹਾਇਤਾ ਕਰਦੇ ਹੋ। ਜਨ ਨਾਨਕ ਸਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ। ਹੇ ਵਾਹਿਗੁਰੂ ਜੀਓ, ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ। ਰਾਖੋ ਲਾਜ ਮੁਰਾਰ, ਹੇ ਮੁਰਾਰੀ ਵਾਹਿਗੁਰੂ ਜੀ, ਹੁਣ ਕਿਰਪਾ ਕਰੋ, ਸ਼ਰਨ ਪਿਆਂ ਦੀ ਲਾਜ ਤੁਸੀਂ ਰੱਖੋ। ਹੁਣ ਅਸੀਂ ਤਾਂ ਤੁਹਾਡੇ ਦਰ ਦੀ ਸ਼ਰਨ ਆ ਕੇ ਪੈ ਗਏ ਹਾਂ। ਸਗਲ ਦੁਆਰ ਕੋ ਛੱਡ ਗਏ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜਿਅਸ ਗੋਬਿੰਦ ਦਾਸ ਤੁਹਾਰ। ਹੁਣ ਤੇ ਤੁਸੀਂ ਲੱਜਿਆ ਰੱਖਣੀ ਹੈ, ਅਸੀਂ ਚਾਹੇ ਚੰਗੇ ਹਾਂ ਮਾੜੇ ਹਾਂ, ਹੁਣ ਸਾਡੀ ਇਸ ਗੱਲ ਦੀ ਵੀ ਕੋਈ ਸਾਨੂੰ ਬਹੁਤੀ ਕੋਈ ਪਰਵਾਹ ਨਹੀਂ ਹੈ। ਅਸੀਂ ਹੁਣ ਤੁਹਾਡੀ ਸ਼ਰਨ ਜੋ ਲੈ ਲਈ ਹੈ, ਹੁਣ ਤੇ ਸ਼ਰਨ ਪਿਆਂ ਦੀ ਲਾਜ ਮਹਾਰਾਜ ਆਪ ਜੀ ਨੇ ਰੱਖਣੀ ਹੈ ਤੇ ਕਿਰਪਾ ਕਰਕੇ ਜ਼ਰੂਰ ਰੱਖੋ। ਦੇਵ ਗੰਧਾਰੀ ਹਰ ਗੁਣ ਗਾਵੈ ਹਉ ਤਿਸ ਬਲਿਹਾਰੀ। ਹੁਣ ਅੱਗੇ ਪੰਜਵਾਂ ਸ਼ਬਦ ਆ ਰਿਹਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਗੁਣ ਗਾਵੈ, ਜੋ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਭਾਵ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ। ਹਉ ਤਿਸ ਬਲਿਹਾਰੀ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ। ਲੋ ਹਜ਼ੂਰ ਕਹਿੰਦੇ ਨੇ ਮੈਂ ਤੇ ਉਹ ਸਾਧ ਸ੍ਰੇਸ਼ਟ ਸਤਿਗੁਰੂ ਦੇ ਦਰਸ਼ਨ ਦੇਖ ਦੇਖ ਕੇ ਜੀ ਰਿਹਾ ਹਾਂ, ਜਿਸ ਹਿਰਦੈ ਨਾਮ ਮੁਰਾਰੀ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੋਇਆ, ਭਾਵ ਗੁਰੂ ਦੇ ਆਪਣੇ ਹਿਰਦੇ ਵਿੱਚ ਵੀ ਨਾਮ ਵਸਿਆ ਹੋਇਆ, ਇਸ ਲਈ ਮੈਂ ਤੇ ਸਤਿਗੁਰੂ ਦੇ ਦਰਸ਼ਨ ਵੇਖ ਵੇਖ ਕੇ ਜੀ ਰਿਹਾ ਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਰਹਾਉ ਵਿਸਰਾਮ ਦੇ ਕੇ। ਹਜ਼ੂਰ ਅੱਗੇ ਫਰਮਾਉਂਦੇ ਹਨ, ਤੋ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ, ਹਮ ਕਿਉਂ ਕਰ ਮਿਲਹਿ ਜੂਠਾਰੀ। ਹੇ ਵਾਹਿਗੁਰੂ ਜੀ, ਤੁਸੀਂ ਤਾਂ ਪਵਿੱਤਰ ਹੋ ਤੇ ਪਾਵਨ, ਤੁਸੀਂ ਤੇ ਇੰਨੇ ਪਵਿੱਤਰ ਹੋ, ਪਵਿੱਤਰਾਂ ਤੋਂ ਵੀ ਪਵਿੱਤਰ ਹੋ, ਤੇ ਤੁਸੀਂ ਪੁਰਖ ਵਿਆਪਕ ਸਰੂਪ ਹੋ, ਸਰਵ ਸ਼ਕਤੀਮਾਨ ਵੀ ਹੋ, ਦੀਨ ਦੁਨੀਆਂ ਦੇ ਮਾਲਕ ਵੀ ਹੋ। ਹਮ ਕਿਉਂ ਕਰ ਮਿਲਹਿ ਜੂਠਾਰੀ, ਮਹਾਰਾਜ ਅਸੀਂ ਤੇ ਜੂਠੇ ਹਾਂ, ਅਸੀਂ ਤਾਂ ਪਲੀਤ ਹਾਂ, ਸਾਨੂੰ ਤੇ ਪਾਪਾਂ ਤੇ ਵਿਕਾਰਾਂ ਨੇ ਅਪਵਿੱਤਰ ਕਰ ਦਿੱਤਾ ਹੈ, ਅਸੀਂ ਤੇ ਝੂਠ ਤੇ ਝੂਠ ਦੇ ਨਾਲ ਗੰਦੇ ਹੋਏ ਪਏ ਹਾਂ, ਦੱਸੋ ਅਸੀਂ ਤੁਹਾਨੂੰ ਕਿਵੇਂ ਮਿਲ ਸਕਦੇ ਹਾਂ। ਤੁਸੀਂ ਮਹਾਨ ਪਵਿੱਤਰ ਹੋ, ਜਿਵੇਂ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਅਸੀਂ ਮੈਲੇ ਹਾਂ ਤੇ ਤੁਸੀਂ ਕਰਤਾ ਪੁਰਖ ਜੀ ਉਜਲ ਹੋ। ਮੈਲੀ ਤੇ ਉਜਲ ਵਸਤੂ ਦਾ ਕੋਈ ਮੇਲ ਨਹੀਂ ਹੁੰਦਾ, ਇਸ ਲਈ ਤੁਸੀਂ ਪਵਿੱਤਰ ਪਾਵਨ ਹੋ ਤੇ ਅਸੀਂ ਜੂਠੇ ਹਾਂ, ਦੱਸੋ ਤੁਹਾਡੇ ਨਾਲ ਕਿਵੇਂ ਮਿਲਾਪ ਹੋ ਸਕਦਾ। ਕਿਸੇ ਪਵਿੱਤਰ ਵਸਤੂ ਦਾ ਪਵਿੱਤਰ ਵਸਤੂ ਨਾਲ ਮਿਲਾਪ ਹੋ ਸਕਦਾ, ਜੂਠ ਦਾ ਜੂਠ ਦੇ ਨਾਲ ਤੇ ਮਿਲਾਪ ਹੋ ਸਕਦਾ। ਜਿਵੇਂ ਕੋਈ ਜੂਠਾ ਅੰਨ ਬਚਿਆ ਆਪਾਂ ਟਰੈਸ਼ ਵਿੱਚ ਸੁੱਟ ਦਿੰਦੇ ਹਾਂ, ਪਰ ਉਹਨੂੰ ਖਾਂਦਾ ਤੇ ਕੋਈ ਨਹੀਂ, ਇਸ ਲਈ ਜਿਹੜਾ ਪਵਿੱਤਰ ਵਸਤੂ ਹੁੰਦੀ ਹੈ ਉਹਨੂੰ ਤੇ ਹਰ ਕੋਈ ਸਵੀਕਾਰ ਕਰਦਾ, ਪਰ ਜੂਠੀ ਨੂੰ ਬਾਹਰ ਸੁੱਟ ਦਿੰਦੇ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ, ਤੁਸੀਂ ਤਾਂ ਪਵਿੱਤਰ ਤੋਂ ਪਵਿੱਤਰ ਹੋ। ਜਿਵੇਂ ਪਹਿਲਾਂ ਧਰਤੀ ਨੂੰ ਪਵਿੱਤਰ ਮੰਨਿਆ ਜਾਂਦਾ, ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਕੋਈ ਭਾਂਡਾ ਜੂਠਾ ਹੋ ਜਾਵੇ ਕਹਿੰਦੇ ਮਿੱਟੀ ਨਾਲ ਮਾਂਜ ਲਓ, ਹੱਥ ਜੂਠੇ ਨੇ ਮਿੱਟੀ ਨਾਲ ਮਾਂਜ ਲਓ। ਧਰਤੀ ਨਾਲੋਂ ਵੱਧ ਪਵਿੱਤਰ ਪਾਣੀ ਨੂੰ ਮੰਨਿਆ ਗਿਆ, ਪਾਣੀ ਨਾਲੋਂ ਵੱਧ ਪਵਿੱਤਰ ਹਵਾ ਨੂੰ, ਹਵਾ ਨਾਲੋਂ ਵੱਧ ਪਵਿੱਤਰ ਅੱਗ ਨੂੰ, ਅੱਗ ਤੋਂ ਵੱਧ ਪਵਿੱਤਰ ਅੱਗੇ ਆਕਾਸ਼ ਨੂੰ ਮੰਨਿਆ ਗਿਆ। ਤੇ ਤੁਸੀਂ ਤਾਂ ਆਕਾਸ਼ ਨਾਲੋਂ ਵੀ ਵੱਧ ਪਵਿੱਤਰ ਹੋ, ਇਸ ਲਈ ਅਸੀਂ ਝੂਠ ਦੇ ਭਰੇ ਹੋਏ ਹਾਂ। ਦੱਸੋ ਤੁਹਾਡੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ? ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ ਤੇ ਉਹ ਵਾਹਿਗੁਰੂ ਪਰਮੇਸ਼ਰ ਸੁੱਚਿਆਂ ਤੋਂ ਸੁੱਚਾ ਹੈ, ਪਵਿੱਤਰ ਤੋਂ ਪਵਿੱਤਰ ਹੈ, ਉਹਦੇ ਵਰਗਾ ਹੋਰ ਕੋਈ ਪਵਿੱਤਰ ਨਹੀਂ ਹੋ ਸਕਦਾ, ਤੇ ਅਸੀਂ ਝੂਠੇ ਹਾਂ, ਉਸਨੂੰ ਕਿਵੇਂ ਮਿਲ ਸਕਦੇ ਹਾਂ? ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ, ਹਮ ਕਰਮਹੀਨ ਕੂੜਿਆਰੇ। ਮਹਾਰਾਜ ਸਾਡੀ ਤੇ ਹਾਲਤ ਇਹ ਹੈ, ਸਾਡੇ ਦਿਲ ਵਿੱਚ ਕੁਝ ਹੋਰ ਹੁੰਦਾ ਹੈ, ਮੁਖ ਦੇ ਵਿੱਚ ਕੁਛ ਹੋਰ ਹੁੰਦਾ ਹੈ। ਜਿਨ ਮਨ ਹੋਰ ਮੁਖ ਹੋਰ ਸੀ, ਕੰਢੇ ਕੱਚੇ ਸੀ, ਉਹਨਾਂ ਪਖੰਡੀਆਂ ਵਿੱਚੋਂ ਹਾਂ, ਉਹਨਾਂ ਕਪਟੀਆਂ ਵਿੱਚੋਂ ਹਾਂ। ਮੂੰਹ ਤੋਂ ਗੱਲਾਂ ਹੋਰ ਕਰਦੀਆਂ, ਦਿਲ ਵਿੱਚ ਹੋਰ ਭਾਵਨਾ ਲੁਕੀ ਹੋਈ ਹੈ। ਹਮ ਕਰਮਹੀਨ ਕੂੜਿਆਰੀ, ਹੇ ਵਾਹਿਗੁਰੂ ਜੀ, ਅਸੀਂ ਤੇ ਕਰਮਾਂ ਦੇ ਮਾਰੇ ਕੂੜਿਆਰੀ, ਝੂਠੀਆਂ ਗੱਲਾਂ ਦੇ ਵਿੱਚ, ਝੂਠ ਬੋਲਣ ਦੇ ਵਿੱਚ ਤੇ ਝੂਠ ਦੀ ਖੱਟੀ ਖੱਟਣ ਦੇ ਵਿੱਚ ਲੱਗੇ ਹੋਏ ਹਾਂ। ਹਮਰੇ ਮੁਦਰ ਨਾਮ ਹਰ ਸਵਾਮੀ, ਹਿਰਦੇ ਅੰਤਰ ਦੁਸ਼ਟ ਦੁਸ਼ਟ ਦੁਸ਼ਟਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹਮਰੇ ਮੁਦਰ ਨਾਮ ਹਰ ਸਵਾਮੀ। ਬਾਹਰੋਂ ਤਾਂ ਮੁਦਰ ਦਾ ਅਰਥ ਸਾਡੀ ਜਿਹੜੀ ਨਿਸ਼ਾਨੀ ਆਪ ਜੀ ਦੇ ਨਾਮ ਦੀ ਹੈ, ਅਸੀਂ ਆਪਣੇ ਆਪ ਨੂੰ ਰੱਬ ਦੇ ਭਗਤ, ਰੱਬ ਦੇ ਦਾਸ ਅਖਵਾਉਂਦੇ ਹਾਂ। ਹਮਰੇ ਮੁਦਰ ਨਾਮ ਹਰ ਸਵਾਮੀ, ਹੇ ਵਾਹਿਗੁਰੂ ਜੀ, ਬਾਹਰੋਂ ਤਾਂ ਸਾਡੀ ਵੀ ਮੁਦਰਾ ਨਿਸ਼ਾਨੀ ਤੁਹਾਡੇ ਨਾਮ ਦੀ ਲੱਗੀ ਹੋਈ ਹੈ, ਅਸੀਂ ਤੁਹਾਡੇ ਹੀ ਦਾਸ ਸੰਤ ਭਗਤ ਅਖਵਾਉਂਦੇ ਹਾਂ। ਰਿਦ ਅੰਤਰ ਦੁਸ਼ਟ ਦੁਸ਼ਟਾਰੀ, ਪਰ ਸਾਡੇ ਹਿਰਦੇ ਅੰਦਰ ਦੁਸ਼ਟ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਪਾਪ ਨੇ, ਵਿਸ਼ੇ ਨੇ, ਸ਼ਬਦ ਸਪਰਸ਼ ਆਦਿਕ ਦੁਸ਼ਟਾਰੀ ਜਿਹੜੇ ਬੜੀ ਦੁਸ਼ਟਤਾਈ ਨੀਚਤਾਈ ਕਰਨ ਵਾਲੇ ਨੇ, ਉਹ ਸਾਡੇ ਹਿਰਦੇ ਵਿੱਚ ਵਸੇ ਹੋਏ ਨੇ। ਉੱਤੋਂ ਅਸੀਂ ਆਪਣੇ ਆਪ ਨੂੰ ਬੜੇ ਬੜੇ ਬਾਬੇ, ਸੰਤ, ਬ੍ਰਹਮ ਗਿਆਨੀ ਬਣ ਬਣ ਕੇ ਦਿਖਾਉਂਦੇ ਹਾਂ, ਪਰ ਸਾਡੇ ਅੰਦਰ ਇਹ ਜਿਹੜੇ ਦੁਸ਼ਟ ਕਾਮ ਕ੍ਰੋਧ ਆਦਿਕ ਇਹ ਭਰੇ ਹੋਏ ਹਨ। ਜਿਉਂ ਭਾਵੈ ਤਿਉਂ ਰੱਖ ਹੋ ਸਵਾਮੀ, ਜਨ ਨਾਨਕ ਸਰਨ ਤੁਮਾਰੀ। ਹੇ ਵਾਹਿਗੁਰੂ ਜੀ, ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ, ਜਿਵੇਂ ਤੁਹਾਨੂੰ ਪਾਉਂਦਾ ਹੁਣ ਉਵੇਂ ਰੱਖ ਲਓ। ਅਸੀਂ ਤੇ ਆਪਣੇ ਸਾਰੇ ਮਨ ਦੀ ਹਾਲਤ ਖੋਲ੍ਹ ਕੇ ਤੁਹਾਡੇ ਚਰਨਾਂ ਵਿੱਚ ਦੱਸ ਦਿੱਤੀ ਹੈ। ਜਨ ਨਾਨਕ ਸਰਨ ਤੁਮਾਰੀ, ਹੁਣ ਅਸੀਂ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਪਏ ਹਾਂ, ਤੇ ਕਿਰਪਾ ਕਰੋ, ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਸਾਨੂੰ ਹੁਣ ਰੱਖ ਲਓ। ਦੇਵ ਗੰਧਾਰੀ, ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ। ਲਓ ਹੁਣ ਅੱਗੇ ਛੇਵਾਂ ਸ਼ਬਦ ਆਰੰਭ ਹੋ ਰਿਹਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦਾ। ਗੁਰਮੁਖੋ, ਹਰ ਕੇ ਨਾਮ ਬਿਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਸੁੰਦਰ ਇਹ ਜੀਵ ਰੂਪ ਇਸਤਰੀ ਚਾਹੇ ਕਿੰਨੀ ਵੀ ਸੁੰਦਰ ਸੋਹਣੀ ਕਿਉਂ ਨਾ ਹੋਵੇ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾ ਨਕਟੀ, ਜਿਵੇਂ ਨੱਕ ਕੱਟੀ ਵਾਲੀ ਕੋਈ ਔਰਤ ਹੋਵੇ ਨਾ, ਉਹ ਕਿਸੇ ਨੂੰ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਚਾਹੇ ਜੀਵ ਰੂਪ ਇਸਤਰੀ ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ, ਪਰ ਉਹ ਨੱਕ ਕੱਟੀ ਇਸਤਰੀ ਵਾਂਗ ਹੈ। ਜਿਉਂ ਬੇਸਵਾ ਕੇ ਕਰਪੂਤ ਜਮਤ ਹੈ, ਤਿਸ ਨਾਮ ਪਰਿਉ ਹੈ ਤ੍ਰਕਟੀ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ, ਫਿਰ ਉਹਨਾਂ ਦੀ ਹਾਲਤ ਤੇ ਬੇਸਵਾ ਦੇ ਪੁੱਤ ਵਰਗੀ ਹੈ। ਜਿਵੇਂ ਬੇਸਵਾ ਦੇ ਘਰ ਕਿਸੇ ਕੰਜਰੀ ਦੇ ਘਰ ਪੁੱਤਰ ਪੈਦਾ ਹੁੰਦਾ ਹੈ, ਤਿਸ ਨਾਮ ਪਰਿਉ ਹੈ ਤ੍ਰਕਟੀ, ਫਿਰ ਉਹਦਾ ਨਾਮ ਕੀ ਪੈਂਦਾ ਹੈ? ਤ੍ਰਕਟੀ ਦਾ ਅਰਥ ਤ੍ਰਕਾਰਿਆ ਹੋਇਆ, ਦੁਰਕਾਰਿਆ ਹੋਇਆ, ਉਸਦਾ ਨਾਮ ਪੈਂਦਾ। ਭਾਵ ਲੋਕ ਵਿਸ਼ਵਾ ਦੇ ਪੁੱਤਰ ਨੂੰ, ਕੰਜਰੀ ਦੇ ਪੁੱਤ ਨੂੰ ਹਰਾਮ ਦਾ ਕਹਿੰਦੇ ਨੇ, ਜਾਂ ਉਹਨੂੰ ਹੋਰ ਕਿਸੇ ਭੈੜੇ ਸ਼ਬਦ ਨਾਲ ਸੰਬੋਧਨ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ, ਉਹ ਵੀ ਵਿਸ਼ਵਾ ਪੁੱਤ ਨਨਾਉਣ ਵਾਲੀ ਉਹਨਾਂ ਦੀ ਹਾਲਤ ਹੁੰਦੀ ਹੈ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਜਿਨ ਕੈ ਹਿਰਦੈ ਨਾਹੀਂ ਹਰ ਸਵਾਮੀ, ਤੇ ਬਿਗੜ ਰੂਪ ਬੇਰਕਟੀ। ਲੋ ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਲਕ ਨਹੀਂ ਵਸਿਆ, ਤੇ ਬਿਗੜ ਰੂਪ ਬੇਰਕਟੀ, ਉਹ ਤਾਂ ਵਿਗੜੇ ਰੂਪ ਵਾਲੇ ਨੇ। ਭਾਵ ਉਹਨਾਂ ਦਾ ਜਿਹੜਾ ਰੂਪ ਹੈ, ਚੇਨ ਚੱਕਰ ਹੈ, ਕਿਸੇ ਨਾਲ ਮਿਲਦਾ ਨਹੀਂ ਹੈ, ਤੇ ਬੇਰਕਤੀ ਦਾ ਅਰਥ ਹੈ ਵੀ ਉਹ ਗੰਦੇ ਖੂਨ ਵਾਲੇ ਨੇ, ਜਿਵੇਂ ਆਮ ਬ੍ਰੈਡੀ ਫੂਲ ਅੰਗਰੇਜ਼ੀ ਦਾ ਲਫ਼ਜ਼ ਵਰਤਿਆ ਜਾਂਦਾ ਹੈ ਤੇ ਸਤਿਗੁਰੂ ਨੇ ਬੇਰਕਤੀ ਸ਼ਬਦ ਵਰਤਿਆ ਵੀ ਉਹ ਵਿਗੜੇ ਰੂਪ ਵਾਲੇ ਬੇਰਕਤੀ ਕੋਹੜੀ ਨੇ। ਜਿਉਂ ਨਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਭ੍ਰਸ਼ਟੀ। ਲੋ ਹਜ਼ੂਰ ਕਹਿੰਦੇ ਨੇ ਜਿਵੇਂ ਨਗੁਰਾ ਆਦਮੀ ਬਹੁਤੀਆਂ ਗੱਲਾਂ ਜਾਣਦਾ ਹੈ, ਕਿਉਂਕਿ ਜਿਹੜੇ ਨਗੁਰੇ ਹੁੰਦੇ ਨੇ ਨਾ ਉਹ ਗੱਲਾਂ ਬਾਤਾਂ ਦੇ ਵਿੱਚ ਵਾਰੇ ਨਹੀਂ ਆਉਣ ਦਿੰਦੇ। ਨਗੁਰਾ ਉਹੀ ਬੰਦਾ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਇਹ ਸਮਝ ਲਵੇ ਬਈ ਮੈਂ ਤੇ ਗਿਆਨਵਾਨ ਹਾਂ, ਮੈਨੂੰ ਤੇ ਹਰ ਚੀਜ਼ ਦਾ ਪਤਾ ਹੈ, ਮੈਨੂੰ ਹੁਣ ਗੁਰੂ ਧਾਰਨ ਕਰਨ ਦੀ ਕੋਈ ਲੋੜ ਹੀ ਨਹੀਂ ਹੈ। ਜਿਹੜਾ ਆਪਣੇ ਆਪ ਨੂੰ ਇਹ ਸਮਝ ਲਵੇ ਨਾ ਮੈਂ ਬਹੁਤ ਸਿਆਣਾ ਹਾਂ, ਉਹਦੇ ਵਰਗਾ ਮੂਰਖ ਕੋਈ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਹਨ ਜਿਵੇਂ ਨਗੁਰਾ ਆਦਮੀ ਬਹੁਤੀਆਂ ਗੱਲਾਂ ਵੀ ਜਾਣਦਾ ਹੋਵੇ ਉਹ ਹਰ ਦਰਗਾਹ ਹੈ ਭ੍ਰਸ਼ਟੀ, ਪਰ ਰੱਬ ਦੀ ਦਰਗਾਹ ਵਿੱਚ ਤੇ ਭ੍ਰਸ਼ਟੀਆ ਹੀ ਰਹਿੰਦਾ ਹੈ ਨਾ। ਜਿਹੜਾ ਨਗੁਰਾ ਆਦਮੀ ਹੈ ਗੁਰੂ ਵਾਲਾ ਨਹੀਂ ਬਣਿਆ, ਉਹ ਚਾਹੇ ਕਿੰਨੀਆਂ ਗੱਲਾਂ ਮਾਰੀ ਜਾਵੇ, ਕਿਉਂਕਿ ਜਿਹੜੇ ਆਪ ਨਹੀਂ ਨਾ ਗੁਰੂ ਵਾਲੇ ਬਣੇ ਤੇ ਉਹ ਦੂਜਿਆਂ ਨੂੰ ਵੀ ਕਹਿੰਦੇ ਨੇ ਦੇਖੋ ਜੀ ਅੰਮ੍ਰਿਤ ਛਕ ਕੇ ਫਲਾਨਾ ਝੂਠ ਬੋਲੀ ਜਾਂਦਾ ਹੈ, ਉਹ ਕੋਈ ਗਲਤ ਕੰਮ ਕਰੀ ਜਾਂਦਾ ਹੈ। ਇਹਦਾ ਮਤਲਬ ਵੀ ਉਹ ਗੁਰੂ ਮਹਾਰਾਜ ਤਾਂ ਨਹੀਂ ਇਹ ਕੰਮ ਕਰਨ ਵਾਸਤੇ ਕਹਿੰਦੇ। ਜੇ ਕੋਈ ਬੰਦਾ ਅੰਮ੍ਰਿਤ ਛਕ ਕੇ ਗਲਤ ਕੰਮ ਕਰਦਾ ਹੈ, ਕੋਈ ਕੁਰਹਿਤਾਂ ਕਰਦਾ ਹੈ, ਕੋਈ ਮੀਟ ਸ਼ਰਾਬ ਆਦਿਕ ਦੀ ਵਰਤੋਂ ਕਰਦਾ ਹੈ, ਬਈ ਉਹ ਆਪ ਦੇਣਦਾਰ ਹੈ, ਪਰ ਉਸਦੇ ਜੀਵਨ ਤੋਂ ਇਸ ਤਰ੍ਹਾਂ ਦੀ ਗਲਤ ਪ੍ਰੇਰਣਾ ਲੈ ਕੇ ਤੁਸੀਂ ਆਖੋ ਉਹਦੇ ਨਾਲੋਂ ਤਾਂ ਅਸੀਂ ਚੰਗੇ ਹਾਂ, ਇਹ ਤੇ ਹੋਰ ਵੀ ਸਿਰ ਤੇ ਭਾਰ ਚੜਾ ਲਿਆ। ਤੁਸੀਂ ਇਹ ਨਾ ਆਖੋ ਵੀ ਠੀਕ ਹੈ ਜੇ ਕਿਸੇ ਵਿੱਚ ਕੋਈ ਔਗਣ ਹੈ ਉਸ ਨੂੰ ਨਾ ਤੁਸੀਂ ਵੇਖੋ ਤੇ ਜੇ ਕਿਸੇ ਵਿੱਚ ਗੁਣ ਹੈ ਉਹਨੂੰ ਗ੍ਰਹਿਣ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਸਤਿਗੁਰੂ ਦਾ ਹਰ ਵਿਅਕਤੀ ਨੂੰ, ਹਰ ਮਨੁੱਖ ਨੂੰ, ਹਰ ਸਿੱਖ ਨੂੰ ਇਹੀ ਉਪਦੇਸ਼ ਹੈ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚਲੀ ਹੈ। ਦੁਨੀਆਂ ਦੇ ਵਿੱਚ ਗੁਰਸਿੱਖ ਨੇ ਗੁਣਾਂ ਦੀ ਸਾਂਝ ਕਰਨੀ ਨਾ ਕਿ ਔਗੁਣਾਂ ਦੀ। ਹੁਣ ਅਸੀਂ ਕਿਸੇ ਗੁਲਾਬ ਦੇ ਬੂਟੇ ਕੋਲ ਜਾਂਦੇ ਹਾਂ, ਉਸ ਗੁਲਾਬ ਦੇ ਬੂਟੇ ਨੂੰ ਫੁੱਲ ਵੀ ਲੱਗੇ ਹੁੰਦੇ ਨੇ ਤੇ ਕੰਡੇ ਵੀ ਹੁੰਦੇ ਨੇ। ਆਪਾਂ ਫੁੱਲ ਦੀ ਸੁਗੰਧੀ ਲੈਣੀ ਆ, ਨਾ ਕਿ ਕੰਡਿਆਂ ਨੂੰ ਹੱਥ ਪਾਉਣਾ। ਇਹ ਮਨੁੱਖ ਦੀ ਸਿਆਣਪ ਹੋਣੀ ਚਾਹੀਦੀ ਹੈ। ਜੇ ਨਗੁਰਾ ਆਦਮੀ ਬਹੁਤੀਆਂ ਵੀ ਗੱਲਾਂ ਜਾਣਦਾ ਹੋਵੇ, ਪਰ ਸਤਿਗੁਰੂ ਕਹਿੰਦੇ ਨੇ ਵੀ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਤੇ ਭ੍ਰਸ਼ਟੇ ਜਾਣਿਆ ਜਾਂਦਾ ਹੈ। ਜਿਨ ਕੋ ਦਇਆਲ ਹੋਆ ਮੇਰਾ ਸਵਾਮੀ ਤੇ ਸਾਧ ਜਨਾ ਪੱਗ ਚਕਟੀ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਤੇ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਦਇਆਲ ਹੋਇਆ ਹੈ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਇਆ ਹੈ, ਤਿੰਨ ਸਾਧ ਜਨਾ ਪੱਗ ਚਕਟੀ। ਫਿਰ ਉਹਨਾਂ ਨੇ ਜਿਹੜੇ ਸਾਧੂ ਜਨ ਵਾਹਿਗੁਰੂ ਦੇ ਪਿਆਰੇ ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਹੋਇਆ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਚਕਟੀ ਦਾ ਅਰਥ ਚੱਟ ਲਈ ਹੈ। ਜਿਨ੍ਹਾਂ ਤੇ ਮੇਰਾ ਮਾਲਕ ਵਾਹਿਗੁਰੂ ਪ੍ਰਸੰਨ ਹੋਇਆ ਹੈ ਨਾ, ਤਿੰਨ ਸਾਧ ਜਨਾ ਪੱਗ ਚਕਟੀ, ਉਹਨਾਂ ਨੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਚਟਿਆ, ਭਾਵ ਇੰਨੀ ਨਿਮਰਤਾ ਉਹਨਾਂ ਦੇ ਮਨ ਦੇ ਵਿੱਚ ਆ ਗਈ, ਉਹ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਆਪਣੀ ਰਸਨਾ ਦੇ ਨਾਲ ਛੋਂਦੇ ਹਨ। ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਤਸ਼ਾਹ ਸ਼ੁਕਟੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਪਤਤ ਪਵਿੱਤ ਮਿਲ ਸੰਗਤ, ਬਈ ਸੰਗਤ ਨਾਲ ਮਿਲ ਕੇ, ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਉਹ ਕਿਵੇਂ? ਬਈ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਪਾਪੀ ਕਿਵੇਂ ਪਵਿੱਤਰ ਹੋ ਜਾਂਦੇ ਹਨ? ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਵੇਂ ਚੰਦਨ ਦਾ ਬੂਟਾ ਬਾਕੀ ਵੀ ਹੋਰ ਬਿਰਸ਼ਾਂ ਵਿੱਚ ਆਪਣੀ ਸੁਗੰਧੀ ਭਰ ਦਿੰਦਾ, ਇਸੇ ਤਰ੍ਹਾਂ ਜਿਵੇਂ ਪਾਰਸ ਸੱਤ ਧਾਤਾਂ ਨੂੰ ਛੋਹ ਕੇ ਸੋਨਾ ਬਣਾ ਦਿੰਦਾ, ਇਸੇ ਤਰ੍ਹਾਂ ਜਿਸ ਮਹਾਂਪੁਰਖ ਦਾ ਆਪਣਾ ਜੀਵਨ ਪਾਰਸ ਵਾਂਗ ਤੇ ਚੰਦਨ ਵਾਂਗੂ ਪਰਉਪਕਾਰੀ ਬਣ ਜਾਂਦਾ ਹੈ, ਉਹਦੇ ਨਾਲ ਮਿਲ ਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਗੁਰ ਸਤਿਗੁਰ ਪਾਤਸ਼ਾਹ ਸ਼ੁਕਟੀ, ਹਜ਼ੂਰ ਕਹਿੰਦੇ ਪੂਜਨੀਕ ਸਤਿਗੁਰੂ ਦੇ ਪਿੱਛੇ ਸ਼ੁਕਟੀ, ਬਈ ਉਹਨਾਂ ਪਾਪੀਆਂ ਦਾ ਵੀ ਛੁਟਕਾਰਾ ਹੋ ਗਿਆ, ਉਹਨਾਂ ਅਪਰਾਧੀਆਂ ਦਾ ਵੀ ਉਧਾਰ ਹੋ ਗਿਆ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ ਤੇ ਗੁਰੂ ਦੇ ਪਿੱਛੇ ਗੁਰੂ ਦੀ ਸ਼ਰਨ ਪੈ ਕੇ ਵੱਡੇ ਵੱਡੇ ਗੁਨਾਹੀ ਤੇ ਪਾਪੀ ਵੀ ਤਰ ਗਏ ਹਨ। ਸ਼ੱਕਾ ਇੱਕ ਇੱਥੇ ਛੇ ਸ਼ਬਦਾਂ ਦਾ ਜੋੜ ਸ਼ੱਕਾ ਜਿਸ ਨੂੰ ਕਹਿੰਦੇ ਨੇ ਉਹ ਇੱਕ ਸ਼ੱਕਾ ਸੰਪੂਰਨ ਹੋਇਆ ਹੈ। ਇਹ ਛੇ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਿੱਛੇ ਆਏ ਨੇ ਔਰ ਇੱਥੇ ਉਹਨਾਂ ਦੀ ਸੰਪੂਰਨਤਾ ਹੋਈ ਹੈ। ਸੰਪੂਰਨਤਾ ਦੇ ਉੱਪਰ ਸ਼ੱਕਾ ਇੱਕ ਗੁਰੂ ਮਹਾਰਾਜ ਨੇ ਲਿਖ ਕੇ ਵੀ ਇਹ ਛੇ ਸ਼ਬਦਾਂ ਦੇ ਜੋੜ ਨੂੰ ਸ਼ੱਕਾ ਲਿਖਿਆ ਹੈ, ਇੱਥੇ ਸੰਪੂਰਨ ਹੋਇਆ ਹੈ। ਹੁਣ ਅੱਗੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਹਨ, ਉਹਨਾਂ ਦੀ ਵਿਚਾਰ ਵੀ ਆਪ ਸੰਗਤਾਂ ਸਰਵਣ ਕਰੋ। ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ। ਦੇਵ ਗੰਧਾਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੂਜੇ ਕਰ ਸੁਰਤਾਲ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਈ ਸ਼ਬਦ ਦੁਆਰਾ ਹਰ ਗੁਰਸਿੱਖ ਮਾਈ ਭਾਈ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਕਿਉਂਕਿ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਬੱਤ ਸੰਗਤ ਨੂੰ, ਜਿਸ ਦੇ ਵਿੱਚ ਸਾਰੇ ਮਾਈ ਭਾਈ ਬੈਠੇ ਹੁੰਦੇ ਨੇ, ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਈ ਗੁਰ ਚਰਨੀ ਚਿਤ ਲਾਈਏ, ਸਤਿਗੁਰੂ ਕਹਿੰਦੇ ਨੇ ਹੇ ਮਾਈ, ਹੇ ਮਾਤਾ, ਹੇ ਬਜ਼ੁਰਗ ਸਖੀ, ਐ ਮਹਾਂਪੁਰਖੋ, ਗੁਰੂ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਲਾਉਣਾ ਚਾਹੀਦਾ ਹੈ। ਗੁਰੂ ਦੇ ਚਰਨ ਕਿਹੜੇ ਨੇ? ਜੋ ਗੁਰੂ ਦੇ ਸ਼ਬਦ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹੇ ਮਾਈ, ਹੇ ਬਜ਼ੁਰਗ ਸਖੀ, ਐ ਗੁਰਮੁਖੋ, ਹਰ ਗੁਰਸਿੱਖ ਮਾਈ ਭਾਈ ਨੂੰ ਸਾਂਝਾ ਉਪਦੇਸ਼ ਹੈ ਵੀ ਗੁਰੂ ਚਰਨਾਂ ਨਾਲ ਭਾਵ ਗੁਰਬਾਣੀ ਦੇ ਸ਼ਬਦਾਂ ਨਾਲ ਚਿੱਤ ਜੋੜਨਾ ਚਾਹੀਦਾ ਹੈ। ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ, ਸਦਾ ਸਦਾ ਹਰ ਧਿਆਈਐ ਰਹਾਉ। ਤੁਹਾਡੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਕਿਰਪਾਲ ਪ੍ਰਸੰਨ ਹੋਵੇਗਾ। ਪ੍ਰਭ ਹੋਏ ਕਿਰਪਾਲ, ਜਦੋਂ ਤੁਹਾਡੇ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ, ਕਮਲ ਪ੍ਰਗਾਸੇ, ਤੁਹਾਡਾ ਹਿਰਦਾ ਰੂਪੀ ਕਮਲ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਵਿਕਸ ਪਵੇਗਾ। ਸਦਾ ਸਦਾ ਹਰ ਧਿਆਈਐ, ਫਿਰ ਤੁਸੀਂ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰੋਗੇ। ਭਾਵ ਪਹਿਲਾਂ ਗੁਰੂ ਚਰਨਾਂ ਵਿੱਚ ਉਚਿਤ ਜੋੜਨਾ ਪਏਗਾ, ਫਿਰ ਵਾਹਿਗੁਰੂ ਦੀ ਮਿਹਰ ਨਾਲ ਹਿਰਦਾ ਕਮਲ ਖਿੜ ਜਾਵੇਗਾ, ਫਿਰ ਸਦਾ ਸਦਾ ਦਾ ਸਿਮਰਨ ਪ੍ਰਾਪਤ ਹੋ ਜਾਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਅੰਤਰ ਏਕੋ ਬਾਹਰ ਏਕੋ, ਸਮੈ ਏਕ ਸਮਾਈਐ। ਗੁਰਮੁਖੋ, ਜਦੋਂ ਹਰ ਵੇਲੇ ਸਿਮਰਨ ਕਰਨ ਲੱਗ ਪਏ, ਫਿਰ ਤੁਹਾਡੀ ਇਹ ਅਵਸਥਾ ਬਣ ਜਾਵੇਗੀ, ਅੰਤਰ ਏਕੋ ਬਾਹਰ ਏਕੋ। ਸਾਡੇ ਅੰਦਰ ਵੀ ਇੱਕ ਵਾਹਿਗੁਰੂ ਪਰਮੇਸ਼ਰ ਹੈ ਤੇ ਬਾਹਰ ਵੀ ਸਾਰੇ ਸੰਸਾਰ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਕਾਸ਼ ਵਾਂਗ ਵਿਆਪਕ ਤੇ ਸੂਖਮ ਤੱਤ ਹੈ। ਆਕਾਸ਼ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਇਉਂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਇੱਕ ਹੈ, ਬਾਹਰ ਵੀ ਇੱਕੋ ਹੀ ਹੈ। ਸਮੈ ਏਕ ਸਮਾਈਐ, ਤੇ ਹੋਰ ਜਿਤਨੇ ਜੀਵ ਜੰਤ ਨੇ, ਪਸ਼ੂ ਪੰਛੀ ਨੇ, ਇਸ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਤੇ ਹਰ ਕਤਰੇ ਕਤਰੇ ਵਿੱਚ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਮਾਇਆ ਹੋਇਆ ਹੈ। ਘਟ ਅਵ ਘਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ। ਲੋ ਹਜ਼ੂਰ ਕਹਿੰਦੇ ਨੇ ਘਟ ਅਵ ਘਟ ਵੀ ਘਟ ਸਾਡੇ ਸਰੀਰ ਵਿੱਚ ਵੀ ਤੇ ਅਵ ਘਟ ਸਾਡੇ ਸਰੀਰ ਦੇ ਅੰਦਰ ਵੀ ਜਿਹੜੇ ਬਿਖੜੇ ਘਾਟ ਨੇ ਉਹ ਕੀ ਹੈ? ਇੰਦਰੀਏ ਨੇ, ਅੰਤਹਕਰਨ ਹੈ, ਮਨ ਬੁੱਧ ਚਿੱਤ ਹੰਕਾਰ, ਇਹ ਅਵਘਟ ਨੇ। ਘਟ ਅਵਘਟ ਰਵੇ ਆ ਸਭ ਠਾਈ, ਉਹ ਸਾਡੇ ਸਰੀਰਾਂ ਵਿੱਚ ਵੀ ਤੇ ਸਾਡੇ ਇੰਦਰੀਆਂ ਵਿੱਚ ਵੀ ਤੇ ਸਾਡੇ ਮਨ ਬੁੱਧ ਆਦਿਕ ਅੰਤਹਕਰਨ ਦੀਆਂ ਬਿਰਤੀਆਂ ਵਿੱਚ ਵੀ ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਹਰ ਪੂਰਨ ਬ੍ਰਹਮ ਦਿਖਾਈਐ, ਅਸੀਂ ਤੇ ਉਸ ਪੂਰਨ ਬ੍ਰਹਮ ਨੂੰ ਹੀ ਸਾਰੇ ਪਾਸੇ ਦੇਖ ਰਹੇ ਹਾਂ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ ਸਾਡੀ ਅਵਸਥਾ ਬਣ ਗਈ ਹੈ। ਉਸਤਤ ਕਰਹਿ ਸੇਵਕ ਮੁਨ ਕੇਤੇ ਤੇਰਾ ਅੰਤ ਨਾ ਕਤਹੂ ਪਾਈਐ। ਲਓ ਹੁਣ ਇਹ ਅਖੀਰਲੀਆਂ ਪੰਕਤੀਆਂ ਵਾਹਿਗੁਰੂ ਨੂੰ ਸੰਬੋਧਨ ਕਰਕੇ ਉਚਾਰਨ ਕੀਤੀਆਂ ਹਨ। ਹੇ ਵਾਹਿਗੁਰੂ ਉਸਤਤ ਕਰਹਿ ਸੇਵਕ ਮੁਨ ਕੇਤੇ, ਕਿੰਨੇ ਹੀ ਜਿਹੜੇ ਤੁਹਾਡੇ ਸੇਵਕ ਮੁਨੀ ਲੋਕ ਨੇ ਉਹ ਤੁਹਾਡੀ ਉਸਤ ਕਰਦੇ ਨੇ। ਰਿਸ਼ੀ ਮੁਨੀ ਸਭ ਵਾਹਿਗੁਰੂ ਪਰਮੇਸ਼ਰ ਦੀ ਉਸਤ ਉਚਾਰਨ ਕਰ ਰਹੇ ਨੇ। ਤੇਰਾ ਅੰਤ ਨਾ ਕਤਹੂ ਪਾਈਐ, ਪਰ ਫਿਰ ਵੀ ਉਹ ਤੇਰਾ ਅੰਤ ਨਹੀਂ ਕਿਸੇ ਤਰ੍ਹਾਂ ਵੀ ਪਾ ਸਕਦੇ, ਕਿਉਂਕਿ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ। ਕੋਈ ਪੰਛੀ ਚਾਹੇ ਕਿਤਨਾ ਵੀ ਬਲਵਾਨ ਕਿਉਂ ਨਾ ਹੋਵੇ, ਪਰ ਉਹ ਆਕਾਸ਼ ਦਾ ਅੰਤ ਥੋੜਾ ਪਾ ਸਕਦਾ। ਕੋਈ ਮੱਛੀ ਚਾਹੇ ਕਿਤਨੀ ਵੀ ਚੰਚਲ ਹੋਵੇ, ਪਰ ਉਹ ਸਮੁੰਦਰ ਦਾ ਅੰਤ ਥੋੜਾ ਪਾ ਸਕਦੀ ਹੈ। ਰਿਸ਼ੀ ਮੁਨੀ ਸੰਤ ਮਹਾਤਮਾ ਗਿਆਨੀ ਵਿਗਿਆਨੀ ਚਾਹੇ ਕਿੰਨੀ ਵੀ ਵਾਹਿਗੁਰੂ ਦੀ ਉਸਤਤ ਕਰੀ ਜਾਣ, ਪਰ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਸੁਖਦਾਤੇ ਦੁੱਖ ਭੰਜਨ ਸੁਆਮੀ, ਜਨ ਨਾਨਕ ਸਤਬਲ ਜਾਈਐ। ਲੋ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਸੁਖਦਾਤੇ, ਤੁਸੀਂ ਸੁਖਾਂ ਦੇ ਦਾਤਾਰ ਹੋ, ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਹੋ, ਸੁਆਮੀ ਦੀਨ ਦੁਨੀਆਂ ਦੇ ਮਾਲਕ ਹੋ, ਜਨ ਨਾਨਕ ਸਦ ਬਲ ਜਾਈਐ। ਅਸੀਂ ਦਾਸ ਹਮੇਸ਼ਾ ਲਈ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ। ਦੇਵ ਗੰਧਾਰੀ ਮਾਈ ਹੋਣ ਹਾਰ ਸੋ ਹੋਈ ਹੈ। ਲੋ ਕੁਛ ਪ੍ਰੇਮੀਆਂ ਦੇ ਅਨੁਸਾਰ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਬਈ ਇਸ ਮਾਤਾ ਭਾਨੀ ਜੀ ਨੂੰ ਇਹਨਾਂ ਸ਼ਬਦਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਿਉਂਕਿ ਅੱਗੇ ਦੋ ਸ਼ਬਦ ਹੋਰ ਆ ਰਹੇ ਨੇ। ਪਹਿਲਾ ਸ਼ਬਦ ਵੀ ਮਾਈ ਮਾਤਾ ਭਾਨੀ ਜੀ ਨੂੰ ਸੰਬੋਧਨ ਕਰਕੇ ਵੀ ਉਪਦੇਸ਼ ਦਿੱਤਾ ਗਿਆ ਹੋ ਸਕਦਾ, ਪਰ ਦੂਸਰੇ ਪਾਸੇ ਹਰ ਮਾਈ ਭਾਈ ਨੂੰ ਗੁਰੂ ਦਾ ਉਪਦੇਸ਼ ਸਾਂਝਾ ਹੀ ਹੈ। ਮਾਈ ਹੋਣ ਹਾਰ ਸੋ ਹੋਈ ਹੈ। ਹੁਣ ਦੂਸਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਹੇ ਮਾਈ, ਹੇ ਮਾਂ, ਹੇ ਮਾਤਾ ਭਾਨੀ ਜੀ, ਅਥਵਾ ਹੇ ਮਾਂ ਸਾਰੇ ਮਾਈ ਭਾਈ, ਹੋਣ ਹਾਰ ਸੋ ਹੋਈ ਹੈ। ਜੋ ਹੋਣ ਹਾਰ ਹੈ, ਹੋਣ ਵਾਲੀ ਗੱਲ ਹੈ, ਸੋ ਹੋਈ ਹੈ, ਉਹ ਹੋ ਰਹੀ ਹੈ। ਜੋ ਵਾਹਿਗੁਰੂ ਪਰਮੇਸ਼ਰ ਨੇ ਗੱਲ ਕਰਨੀ ਹੈ, ਜੋ ਹੋਣ ਹਾਰ ਹੈ, ਜੋ ਹੋਣੀ ਉਹ ਵਰਤ ਰਹੀ ਹੈ। ਰਾਜ ਰਹਿਓ ਰਚਨਾ ਪ੍ਰਵੇ ਆਪਣੀ, ਕਹਾਂ ਲਾਭ ਕਹਾਂ ਖੋਈਐ ਰਹਾਉ। ਲੋ ਹਜ਼ੂਰ ਕਹਿੰਦੇ ਨੇ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਆਪਣੀ ਇਸ ਰਚਨਾ ਦੇ ਵਿੱਚ ਹੀ ਰਾਜ ਰਹਿਓ ਤਦਾਕਾਰ ਹੋ ਰਿਹਾ ਹੈ। ਉਹ ਵਾਹਿਗੁਰੂ ਆਪਣੀ ਇਹ ਰਚਨਾ ਦੇ ਵਿੱਚ ਹੀ ਤਦਾਕਾਰ ਹੋ ਰਿਹਾ ਹੈ। ਇਹ ਕੁਦਰਤ ਵਾਹਿਗੁਰੂ ਦੀ ਰਚਨਾ ਹੈ। ਆਹ ਦੇਖ ਲਓ, ਕਿਧਰੇ ਸਮੁੰਦਰ ਹੈ, ਕਿਧਰੇ ਪਹਾੜ ਨੇ, ਕਿਧਰੇ ਰੇਤ ਦੇ ਟਿੱਬੇ ਨੇ, ਕਿਧਰੇ ਜੰਗਲ ਹੈ, ਕਿਧਰੇ ਪੱਧਰੀ ਧਰਤੀ ਹੈ, ਇਹ ਵਾਹਿਗੁਰੂ ਦੀ ਰਚਨਾ ਹੈ। ਕਿਧਰੇ ਪਸ਼ੂ ਪੰਛੀ ਨੇ, ਕਿਧਰੇ ਬਨਸਪਤੀ ਹੈ, ਕੋਈ ਅੰਤ ਹੈ ਸ੍ਰਿਸ਼ਟੀ ਦਾ, ਉਹ ਵਾਹਿਗੁਰੂ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਨੂੰ ਸਾਜ ਕੇ ਫਿਰ ਇਹਦੇ ਵਿੱਚ ਆਪ ਵੀ ਵਸ ਰਿਹਾ ਹੈ। ਰਾਜ ਰਹੇ ਉਹ ਰਚਨਾ ਪ੍ਰਭੇ ਆਪਣੀ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਰਚਨਾ ਦੇ ਵਿੱਚ ਆਪ ਤਦਾਕਾਰ ਹੋ ਰਿਹਾ ਹੈ। ਕਹਾਂ ਲਾਭ ਕਹਾਂ ਖੋਈਐ। ਲੋਕ ਕਿਤੇ ਕੋਈ ਜੀਵ ਲਾਭ ਨੂੰ ਖੱਟ ਰਿਹਾ ਹੈ, ਤੇ ਕਿਤੇ ਕੋਈ ਖੋਈਆ ਦਾ ਅਰਥ ਆਪਣਾ ਗੁਆਈ ਜਾ ਰਿਹਾ ਹੈ, ਨੁਕਸਾਨ ਕਰਵਾਈ ਜਾ ਰਿਹਾ ਹੈ। ਇਹ ਸਭ ਕੁਝ ਵਾਹਿਗੁਰੂ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਕੋਈ ਆਦਮੀ ਨਾਮ ਭਗਤੀ ਦਾ ਲਾਭ ਖੱਟੀ ਜਾ ਰਿਹਾ ਹੈ, ਤੇ ਕੋਈ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਜੀਵਨ ਨੂੰ ਬਰਬਾਦ ਕਰੀ ਜਾ ਰਿਹਾ ਹੈ। ਇਹ ਸਭ ਕੁਝ ਉਸ ਵਾਹਿਗੁਰੂ ਦੇ ਪਾਣੀ ਦੀ ਖੇਡ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਕਹਿ ਫੂਲੈ ਆਨੰਦ ਬਿਖੈ ਸੋਗ, ਕਬ ਹਸਨੋ ਕਬ ਰੋਈ ਹੈ। ਕਹਿ ਫੂਲੈ ਆਨੰਦ ਬਿਖੈ ਸੋਗ। ਲੋ ਹਜ਼ੂਰ ਕਹਿੰਦੇ ਨੇ, ਕਦੇ ਇਹ ਜੀਵ ਤੇ ਆਨੰਦ ਦੇ ਵਿੱਚ ਫੁੱਲਾਂ ਦਾ ਅਰਥ ਫੁੱਲ ਜਾਂਦੇ ਨੇ, ਮਸ਼ਕ ਵਾਂਗੂ, ਜਿਵੇਂ ਮਸ਼ਕ ਪਾਣੀ ਨਾਲ ਭਰ ਜਾਂਦੀ ਹੈ, ਕੋਈ ਬਗਾਨਾ ਹਵਾ ਦੇ ਨਾਲ ਫੁੱਲ ਜਾਂਦਾ ਹੈ। ਕਦੇ ਤਾਂ ਇਹ ਵਿਸ਼ਿਆਂ ਦੇ ਆਨੰਦ ਦੇ ਨਾਲ ਆਦਮੀ ਫੁੱਲ ਜਾਂਦਾ, ਫੁੱਲਿਆ ਨਹੀਂ ਸਮਾਉਂਦਾ। ਕਹੇ ਫੁੱਲਾਂ ਆਨੰਦ, ਕਿਧਰੇ ਵਿਸ਼ਿਆਂ ਦੇ ਮਾਇਆ ਦੇ ਆਨੰਦ ਕਰਕੇ ਜੀਵ ਫੁੱਲ ਜਾਂਦੇ ਹਨ। ਬਿਖੈ ਸੋ, ਕਦੇ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਕੋਈ ਨਾ ਕੋਈ ਰੋਗ ਲੱਗ ਜਾਂਦਾ ਤੇ ਫਿਰ ਸੋਗ ਪੈ ਜਾਂਦਾ। ਭਾਵ ਕਿਧਰੇ ਖੁਸ਼ੀ ਕਿਧਰੇ ਗਮੀ, ਇਹ ਸੰਸਾਰ ਦੇ ਵਿੱਚ ਚੱਕਰ ਚੱਲ ਰਿਹਾ ਹੈ। ਕਬ ਹੱਸਣੋ ਕਬ ਰੋਈਏ, ਲੋ ਹਜ਼ੂਰ ਕਹਿੰਦੇ ਨੇ ਕਦੇ ਜੀਵ ਹੱਸਦੇ ਨੇ ਤੇ ਕਦੇ ਰੋਣ ਲੱਗ ਜਾਂਦੇ ਨੇ। ਜਦੋਂ ਕੁਛ ਮਿਲ ਜਾਂਦਾ ਤੇ ਉਸ ਵੇਲੇ ਲੋਕ ਹੱਸਦੇ ਨੇ, ਜਦੋਂ ਕੁਝ ਖੁਸ ਜਾਂਦਾ ਤੇ ਫਿਰ ਰੋਣ ਲੱਗ ਜਾਂਦੇ ਨੇ। ਇਹੀ ਮਨੁੱਖ ਦੀ ਹਾਲਤ ਹੈ। ਕਬ ਹੂੰ ਮੈਲ ਭਰੇ ਅਭਮਾਨੀ, ਕਬ ਸਾਧੂ ਸੰਗ ਧੋਈਏ। ਲੋ ਹਜ਼ੂਰ ਕਹਿੰਦੇ ਨੇ ਕਦੇ ਇਹ ਜੀਵ ਅਭਿਮਾਨੀ, ਕਰਮਾਂ ਦਾ ਅਭਿਮਾਨੀ ਹੋ ਕੇ, ਕਰਮਾਂ ਦਾ ਕਰਤਾ ਹੋ ਕੇ, ਤੀਰਥ ਬਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਇਹ ਆਪਣੇ ਸਰੀਰ ਉੱਤੇ ਮੈਲ ਭਰ ਰਿਹਾ ਹੈ, ਜਿਵੇਂ ਹਾਥੀ ਨਹਾ ਕੇ ਮਿੱਟੀ ਪਾ ਲੈਂਦਾ ਨਾ। ਕਬਹੂ ਮੈਲ ਭਰੇ ਅਭਿਮਾਨੀ, ਕਦੇ ਜੀਵ ਹੰਕਾਰੀ ਹੋ ਕੇ ਆਪਣੇ ਸਰੀਰ ਉੱਤੇ, ਜੀਵਨ ਉੱਤੇ ਪਾਪਾਂ ਦੀ ਮੈਲ ਨੂੰ ਭਰ ਰਹੇ ਹਨ। ਕਬ ਸਾਧੂ ਸੰਗ ਧੋਈਏ, ਤੇ ਕਦੇ ਕਿਸੇ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਸਾਧ ਸੰਗਤ ਵਿੱਚ ਆ ਜਾਂਦਾ। ਇੱਥੇ ਸੇਵਾ ਤੇ ਸਿਮਰਨ, ਸ਼ਬਦ ਦੀ, ਨਾਮ ਦੀ ਕਮਾਈ ਕਰਕੇ ਉਹ ਆਪਣੇ ਪਾਪਾਂ ਦੀ ਮੈਲ ਨੂੰ ਧੋਣ ਲੱਗ ਜਾਂਦਾ ਹੈ। ਕਦੇ ਹੰਕਾਰੀ ਹੋ ਕੇ ਮੈਲ ਭਰਨ ਲੱਗ ਜਾਂਦਾ ਹੈ, ਤੇ ਕਦੇ ਸਾਧ ਸੰਗਤ ਵਿੱਚ ਆ ਕੇ ਸ਼ਰਧਾ ਭਾਵਨਾ ਨਿਮਰਤਾ ਨਾਲ ਸੇਵਾ ਸਿਮਰਨ ਕਰਕੇ ਆਪਣੀ ਮੈਲ ਨੂੰ ਧੋਣ ਲੱਗ ਜਾਂਦਾ ਹੈ। ਕੋਈ ਨਾ ਮੇਟੈ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈ ਹੈ। ਲੋ ਹਜ਼ੂਰ ਕਹਿੰਦੇ ਨੇ ਕੋਈ ਨਾ ਮੇਟੈ ਪ੍ਰਭ ਕਾ ਕੀਆ, ਉਸ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਕੋਈ ਵੀ ਮੇਟ ਨਹੀਂ ਸਕਦਾ। ਜੋ ਵਾਹਿਗੁਰੂ ਦਾ ਭਾਣਾ ਹੈ, ਜੋ ਵਾਹਿਗੁਰੂ ਦਾ ਲਿਖਿਆ ਲੇਖ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਦੂਸਰ ਨਾਹੀ ਅਲੋਈਏ, ਹਜ਼ੂਰ ਕਹਿੰਦੇ ਨੇ ਦੂਸਰਾ ਤੇ ਸਾਨੂੰ ਕੋਈ ਅਲੋਈਏ ਦਾ ਅਰਥ ਦਿਸਦਾ ਹੀ ਨਹੀਂ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਸਾਨੂੰ ਤੇ ਦੂਸਰਾ ਕੋਈ ਦਿਸਦਾ ਹੀ ਨਹੀਂ। ਇਸੇ ਲਈ ਉਸ ਵਾਹਿਗੁਰੂ ਦੇ ਕੀਤੇ ਹੋਏ ਨੂੰ ਕੋਈ ਵੀ ਮੇਟ ਸਕਣ ਲਈ ਸਮਰੱਥ ਨਹੀਂ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਹੇ ਪ੍ਰਸਾਦ ਸੁਖ ਸੋਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਿਸ ਗੁਰ ਬਲਿਹਾਰੀ, ਅਸੀਂ ਉਸ ਗੁਰੂ ਤੋਂ ਬਲਿਹਾਰ ਜਾਂਦੇ ਹਾਂ ਜਿਹੇ ਪ੍ਰਸਾਦ ਸੁਖ ਸੋਈ ਹੈ। ਜਿਸ ਗੁਰੂ ਦੀ ਕਿਰਪਾ ਦੇ ਨਾਲ ਸੁਖ ਸੋਈ ਹੈ, ਅਸੀਂ ਸੁਖ ਵਿੱਚ ਬਰਾਜਦੇ ਹਾਂ। ਭਾਵ ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਫਿਰ ਆਦਮੀ ਸੁਖ ਦੀ ਨੀਂਦਰ ਸੌਂਦਾ। ਹੁਣ ਜਦੋਂ ਆਦਮੀ ਕੋਈ ਬਹੁਤਾ ਫਿਕਰ ਦੇ ਵਿੱਚ ਹੋਵੇ, ਕਿਸੇ ਚਿੰਤਾ ਵਿੱਚ ਹੋਵੇ, ਤੇ ਫਿਰ ਕਹਿੰਦਾ ਮੈਨੂੰ ਤੇ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਤੇ ਫਿਰ ਆਦਮੀ ਚਾਹੇ ਕਿਹੋ ਜਿਹੇ ਵੀ ਹਾਲਾਤ ਕਿਉਂ ਨਾ ਹੋਣ, ਜਿਹਦਾ ਮਨ ਸ਼ਾਂਤ ਹੋ ਗਿਆ ਤੇ ਗੁਰੂ ਦੀ ਕਿਰਪਾ ਨਾਲ ਫਿਰ ਉਹ ਸੁਖ ਨਾਲ ਸੌਂ ਸਕਦਾ, ਉਹਦਾ ਮਨ ਟਿਕਾਓ ਵਿੱਚ ਆ ਜਾਂਦਾ। ਕਹ ਨਾਨਕ ਤਿਸ ਗੁਰ ਬਲਿਹਾਰੀ, ਜਿਹੇ ਪ੍ਰਸਾਦ ਸੁਖ ਸੋਈ ਹੈ। ਹਜ਼ੂਰ ਕਹਿੰਦੇ ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਹਦੀ ਕਿਰਪਾ ਨਾਲ ਅਸੀਂ ਸੁਖ ਦੇ ਵਿੱਚ ਬਰਾਜਦੇ ਹਾਂ। ਸੋਈਆ ਦਰ ਸੌਣਾ ਤੇ ਬਰਾਜਣਾ, ਜਿਹਦੀ ਕਿਰਪਾ ਨਾਲ ਅਸੀਂ ਸੁਖ ਦੇ ਵਿੱਚ ਬਰਾਜਦੇ ਹਾਂ, ਉਸ ਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੀ ਸ਼ਬਦ ਆਏ ਨੇ, ਉਹਨਾਂ ਦੀ ਵਿਚਾਰ ਵੀ ਸੰਗਤਾਂ ਨੇ ਸੁਣੀ ਹੈ। ਸਤਿਗੁਰੂ ਮਿਹਰ ਕਰਨ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕੋ ਹੀ ਬਾਣੀ ਹੈ, ਇੱਕੋ ਹੀ ਗੁਰੂ ਹੈ ਤੇ ਇੱਕੋ ਜੀ ਸਾਰੀ ਵਿਚਾਰ ਹੈ। ਇਹਨੂੰ ਆਪਾਂ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕੋਈ ਨਾ ਮੇਟੈ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈਐ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਹੇ ਪ੍ਰਸਾਦ ਸੁਖ ਸੋਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।